ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਸੱਚੀ ਬੀਰਤਾ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਇਵੇਂ ਹੀ ਸੱਚੇ ਬਹਾਦਰ ਜਦੋਂ ਉਹਨਾਂ ਦੇ ਵਾਲ ਸੰਸਾਰ ਦੀਆਂ ਚਿੜੀਆਂ ਖਿੱਚਦੀਆਂ ਹਨ, ਕੁਝ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਜੀਵਨ ਆਸ ਪਾਸ ਵਾਲਿਆਂ ਦੇ ਜੀਵਨ ਤੋਂ ਕਿਤੇ ਉੱਚਾ ਅਤੇ ਬਲਵਾਨ ਆਉਂਦਾ ਹੈ। ਭਲਾ ਅਜਿਹੀਆਂ ਗੱਲਾਂ ਨਾਲ ਬਹਾਦਰ ਕਦੋਂ ਡੋਲਦੇ ਹਨ? ਜਦੋਂ ਉਹਨਾਂ ਦੀ ਮੋਜ ਆਵੇ ਮੈਦਾਨ ਉਹਨਾਂ ਦੇ ਹੱਥ ਹੁੰਦਾ ਹੈ। ਜਾਪਾਨ ਦੇ ਇੱਕ ਨਿੱਕੇ ਜਿਹੇ ਪਿੰਡ ਦੀ ਕੁੱਲੀ ਵਿੱਚ ਇੱਕ ਨਟਰੇ ਜਿਹੇ ਕੱਦ ਦਾ ਜਾਪਾਨੀ ਵੱਸਦਾ ਸੀ। ਓਸ਼ੀ ਉਸ ਦਾ ਨਾਂ ਸੀ। ਇਹ ਬੜਾ ਅਨੁਭਵ ਵਾਲਾ ਗਿਆਨੀ ਪੁਰਖ ਸੀ। ਬੜੇ ਅਠੀਲੇ ਸੁਭਾਅ ਦਾ, ਅਡੋਲ, ਧੀਰਜਵਾਨ, ਆਪਣੇ ਖਿਆਲਾਂ ਦੇ ਸਾਗਰ ਵਿੱਚ ਡੁੱਬਿਆ ਰਹਿਣ ਵਾਲਾ ਬੰਦਾ ਸੀ। ਆਸ ਪਾਸ ਦੇ ਬੱਚੇ ਇਸ ਕੋਲ ਆਇਆ ਕਰਦੇ ਸਨ ਅਤੇ ਉਹਨਾਂ ਨੂੰ ਇਹ ਮੁਫਤ ਪੜ੍ਹਾਇਆ ਕਰਦਾ ਸੀ। ਜੋ ਮਿਲ ਜਾਂਦਾ ਸਬਰ ਨਾਲ ਖਾ ਲੈਂਦਾ। ਦੁਨੀਆ ਦੀ ਵਿਵਹਾਰਕ ਦ੍ਰਿਸ਼ਟੀ ਵਿੱਚ ਇਹ ਇੱਕ ਪ੍ਰਕਾਰ ਦਾ ਨਿਖੱਟੂ ਸੀ, ਕਿਉਂਕਿ ਇਸਨੇ ਸੰਸਾਰ ਦਾ ਕੋਈ ਵੱਡਾ ਕੰਮ ਨਹੀਂ ਸੀ ਕੀਤਾ। ਉਸਦੀ ਸਾਰੀ ਉਮਰ ਸ਼ਾਂਤੀ ਅਤੇ ਸਤੋ ਗੁਣ ਵਿੱਚ ਹੀ ਲੰਘੀ ਸੀ। ਲੋਕ ਉਸਨੂੰ ਮਾਮੂਲੀ ਬੰਦਾ ਸਮਝਦੇ ਸਨ। ਇੱਕ ਵੇਰ ਕੁਦਰਤ ਤੋਂ 3-4 ਫਸਲਾਂ ਨਾ ਹੋਣ ਕਾਰਨ ਇਸ ਫਕੀਰ ਦੇ ਆਸ ਪਾਸ ਕਾਲ ਪੈ ਗਿਆ। ਕਾਲ ਬੜਾ ਭਿਆਨਕ ਸੀ। ਲੋਕ ਬਹੁਤ ਦੁਖੀ ਹੋਏ, ਬੇਬਸ ਹੋ ਕੇ ਇਸ ਨੰਗੇ ਕੰਗਾਲ ਫਕੀਰ ਕੋਲ ਸਹਾਇਤਾ ਮੰਗਣ ਆਏ। ਉਸਦੇ ਮਨ ਵਿੱਚ ਕੋਈ ਖਿਆਲ ਆਇਆ ਅਤੇ ਉਹ ਮਦਦ ਕਰਨ ਲਈ ਤਿਆਰ ਹੋ ਗਿਆ। ਪਹਿਲਾਂ ਉਹ ਉਸ਼ਾਕੋ ਸ਼ਹਿਰ ਦੇ ਧਨਾਡਾ ਪਾਸੋਂ ਸਹਾਇਤਾ ਮੰਗਣ ਆਇਆ। ਉਹਨਾਂ ਵਾਅਦੇ ਬਹੁਤ ਕੀਤੀ ਪਰ ਦਿੱਤਾ ਕੁਝ ਵੀ ਨਾ। ਓਸ਼ੀਓ ਮੁੜ ਉਹਨਾਂ ਪਾਸ ਨਹੀਂ ਗਿਆ। ਉਸਨੇ ਬਾਦਸ਼ਾਹ ਦੇ ਵਜ਼ੀਰਾਂ ਨੂੰ ਖਤ ਲਿਖੇ ਕਿ ਇਹਨਾਂ ਗਰੀਬ ਕਿਸਾਨਾਂ ਨੂੰ ਮਦਦ ਦਿੱਤੀ ਜਾਵੇ, ਪਰ ਬਹੁਤ ਦਿਨ ਲੰਘ ਜਾਣ 'ਤੇ ਵੀ ਜਵਾਬ ਕੁਝ ਨਾ ਆਇਆ। ਓਸ਼ੀਓ ਨੇ ਆਪਣੇ ਕੱਪੜੇ ਅਤੇ ਕਿਤਾਬਾਂ ਨਿਲਾਮ ਕਰ ਦਿੱਤੀਆਂ। ਜੋ ਕੁਝ ਮਿਲਿਆ ਮੁੱਠੀ ਭਰ ਕੇ ਲੋਕਾਂ ਵਿੱਚ ਸੁੱਟ ਦਿੱਤਾ, ਪਰ ਇਸ ਨਾਲ ਕੀ ਬਣ ਸਕਦਾ ਸੀ? ਓਸ਼ੀਓ ਦਾ ਦਿਲ ਪੂਰਨ ਸ਼ਿਵ ਰੂਪ ਹੋ ਗਿਆ। ਇੱਥੇ ਦੱਸਣਾ ਯੋਗ ਹੋਵੇਗਾ ਕਿ ਜਾਪਾਨ ਦੇ ਲੋਕ ਆਪਣੇ ਬਾਦਸ਼ਾਹ ਨੂੰ ਪਿਓ ਵਾਂਗ ਪੂਜਦੇ ਹਨ। ਇਹ ਉਹਨਾਂ ਦੇ ਮਨ ਦੀ ਇੱਕੋ ਵਾਸ਼ਨਾ ਹੈ। ਅਜਿਹੀ ਕੌਮ ਦੇ ਹਜ਼ਾਰਾਂ ਬੰਦੇ ਇਸ ਬੀਰ ਫਕੀਰ ਪਾਸ ਜੁੜੇ ਹਨ। ਓਸ਼ੀਓ ਨੇ ਲਲਕਾਰਿਆ ਕਿ ਸਾਰੇ ਹੱਥਾਂ ਵਿੱਚ ਮਾਂਸ ਲੈ ਕੇ ਤਿਆਰ ਹੋ ਜਾਓ ਅਤੇ ਬਗਾਵਤ ਕਰੋ। ਕੋਈ ਕੁਸਕ ਤੱਕ ਨਾ ਸਕਿਆ। ਬਗਾਵਤ ਦਾ ਝੰਡਾ ਖੜਾ ਹੋ ਗਿਆ। ਓਸ਼ੀਓ ਆਪ ਇੱਕ ਬਾਂਸ ਲੈ ਸਭ ਦੇ ਅੱਗੇ ਕਿਊਟੋ ਵੱਲ ਬਾਦਸ਼ਾਹ ਦੇ ਮਹਿਲਾਂ 'ਤੇ ਧਾਵਾ ਕਰਨ ਲਈ ਤੁਰ ਪਿਆ। ਇਸ ਫਕੀਰ ਜਰਨੈਲ ਦੀ ਫੌਜ ਦੀ ਚੜ੍ਹਤ ਨੂੰ ਕੌਣ ਰੋਕ ਸਕਦਾ ਸੀ? ਜਦੋਂ ਸ਼ਾਹੀ ਕਿਲ੍ਹੇ ਦੇ ਸਰਦਾਰ ਨੇ ਵੇਖਿਆ ਤਾਂ ਜਾਂ ਰਿਪੋਰਟ ਕੀਤੀ ਅਤੇ ਆਗਿਆ ਮੰਗੀ ਕਿ ਓਸ਼ੀਓ ਅਤੇ ਉਸਦੀ ਬਾਗੀ ਫੌਜ ਉੱਤੇ ਗੋਲੀਆਂ ਦੀ ਵਰਖਾ ਕੀਤੀ ਜਾਵੇ। ਹੁਕਮ ਹੋਇਆ, ਨਹੀਂ, ਓਸ਼ੀਓ ਕੁਦਰਤ ਦੇ ਸਬਜ਼ ਵਰਕਿਆਂ ਦਾ ਪੜ੍ਹਨ ਵਾਲਾ ਹੈ, ਕਿਸੇ ਖਾਸ ਗੱਲ ਲਈ ਚੜ੍ਹਾਈ ਕਰਕੇ ਆਇਆ ਹੋਵੇਗਾ, ਉਸਨੂੰ ਹੱਲ ਕਰਨ 'ਤੇ ਆਉਣ ਦੇਵੋ। ਜਦ ਓਸ਼ੀਓ ਕਿਲ੍ਹੇ ਵਿੱਚ ਆ ਗਿਆ ਤਾਂ ਉਹ ਸਰਦਾਰ ਇਸ ਮਸਤ ਜਰਨੈਲ ਨੂੰ ਫੜ ਕੇ ਬਾਦਸ਼ਾਹ ਦੇ ਸਾਹਮਣੇ ਲੈ ਗਿਆ। ਓਸ਼ੀਓ ਨੇ ਬਾਦਸ਼ਾਹ ਸਾਹਮਣੇ ਕਿਹਾ, ਇਹ ਰਾਜ ਭੰਡਾਰੇ ਜੋ ਅੰਨ ਨਾਲ ਭਰੇ ਪਏ ਹਨ, ਗਰੀਬਾਂ ਦੀ ਸਹਾਇਤਾ ਲਈ ਕਿਉਂ ਨਾ ਖੋਲ੍ਹ ਦਿੱਤੇ ਜਾਣ? ਜਾਪਾਨ ਦੇ ਬਾਦਸ਼ਾਹ ਨੂੰ ਡਰ ਆਇਆ। ਇੱਕ ਬਹਾਦਰ ਉਸਦੇ ਸਾਹਮਣੇ ਖੜ੍ਹਾ ਸੀ, ਜਿਸ ਦੀ ਆਵਾਜ਼ ਵਿੱਚ ਗੈਬੀ ਸ਼ਕਤੀ ਸੀ। ਹੁਕਮ ਹੋ ਗਿਆ ਕਿ ਸ਼ਾਹੀ ਭੰਡਾਰੇ ਖੋਲ੍ਹ ਦਿੱਤੇ ਜਾਣ ਅਤੇ ਸਾਰਾ ਅੰਨ ਕੰਗਲੇ ਕਿਸਾਨਾਂ ਵਿੱਚ ਵੰਡ ਦਿੱਤਾ ਜਾਵੇ। ਸਾਰੀ ਫੌਜ ਅਤੇ ਪੁਲਿਸ ਧਰੀ ਰਹਿ ਗਈ। ਮੰਤਰੀਆਂ ਦੇ ਦਫ਼ਤਰ ਲੱਗੇ ਦੇ ਲੱਗੇ ਰਹਿ ਗਏ। ਓਸ਼ੀਓ ਨੇ ਜਿਸ ਕੰਮ ਲਈ ਲੱਕ ਬੰਨਿਆ ਸੀ ਉਹ ਪੂਰਾ ਕਰ ਵਿਖਾਇਆ। ਲੋਕਾਂ ਦੀ ਬਿਪਤਾ ਕੁਝ ਦਿਨਾਂ ਲਈ ਟਲ ਗਈ। ਓਸ਼ੀਓ ਦੇ ਦਿਲ ਦੀ ਸਫਾਈ, ਸੱਚਾਈ ਅਤੇ ਦ੍ਰਿੜਤਾ ਸਾਹਮਣੇ ਕੌਣ ਟਿਕ ਸਕਦਾ ਸੀ? ਸੱਚ ਦੀ ਸਦਾ ਜਿੱਤ ਆਉਂਦੀ ਹੈ, ਇਹ ਵੀ ਬਹਾਦਰੀ ਦਾ ਇੱਕ ਚਿੰਨ੍ਹ ਹੈ। ਰੂਸ ਦੇ ਜ਼ਾਰ ਨੇ ਸਭ ਲੋਕਾਂ ਨੂੰ ਫਾਂਸੀ ਲਾ ਦਿੱਤਾ। ਪਰ ਟਾਲਸਟਾਏ ਨੂੰ ਉਹ ਦਿਲੋਂ ਸਤਿਕਾਰਦਾ ਸੀ, ਉਸ ਦੀਆਂ ਗੱਲਾਂ ਦਾ ਆਦਰ ਕਰਦਾ ਸੀ। ਜਿੱਤ ਉੱਥੇ ਹੁੰਦੀ ਹੈ ਜਿੱਥੇ ਪਵਿੱਤਰਤਾ ਅਤੇ ਪ੍ਰੇਮ ਹੈ। ਦੁਨੀਆ ਕਿਸੇ ਕੂੜੇ ਦੇ ਢੇਰ 'ਤੇ ਨਹੀਂ ਟਿੱਕੀ ਕਿ ਜਿਸ ਮੁਰਗੇ ਨੇ ਬਾਂਗ ਦਿੱਤੀ ਸਿੱਧ ਹੋ ਗਿਆ। ਦੁਨੀਆ ਧਰਮ ਦੇ ਅਟਲ ਅਧਿਆਤਮਕ ਨਿਯਮਾਂ 'ਤੇ ਖੜੀ ਹੈ। ਜੋ ਉਹਨਾਂ ਨਿਯਮਾਂ ਨਾਲ ਇਕਮਿਕ ਹੋ ਗਿਆ ਜਿੱਤ ਗਿਆ। ਇਹ ਗੱਲਾਂ ਸ਼ਾਇਦ ਅੱਜ ਕੱਲ੍ਹ ਵਿਅਰਥ ਜਾਪਦੀਆਂ ਹਨ। ਪਹਿਲਾਂ ਕੰਮ ਕਰਨ ਦਾ ਬਲ ਪੈਦਾ ਕਰੋ, ਅੰਦਰੋਂ ਅੰਦਰ ਬ੍ਰਿਛ ਵਾਂਗ ਵਧੋ। ਅੱਜ ਕੱਲ੍ਹ ਭਾਰਤ ਵਰਸ਼ ਵਿੱਚ ਪਰਉਪਕਾਰ ਕਰਨ ਦਾ ਬੁਖਾਰ ਫੈਲ ਰਿਹਾ ਹੈ। ਜਿਸ ਨੂੰ 105 ਡਿਗਰੀ ਦਾ ਇਹ ਬੁਖਾਰ ਚੜ੍ਹਿਆ, ਉਹ ਅੱਜ ਕੱਲ੍ਹ ਦੇ ਭਾਰਤ ਵਰਸ਼ ਦਾ ਰਿਸ਼ੀ ਹੋ ਗਿਆ। ਅਖਬਾਰਾਂ ਦੀ ਟਕਸਾਲ ਵਿੱਚ ਘੜੇ ਦਰਜਨਾਂ ਬਹਾਦਰ ਮਿਲਦੇ ਹਨ। ਜਿੱਥੇ ਕਿਸੇ ਨੇ ਇੱਕ ਦੋ ਕੰਮ ਕੀਤੇ ਅਤੇ ਅੱਗੇ ਹੋ ਕੇ ਛਾਤੀ ਕੱਢੀ ਅਤੇ ਹਿੰਦੁਸਤਾਨ ਦੇ ਸਾਰੇ ਅਖਬਾਰਾਂ ਨੇ ਹੀਰੋ ਅਤੇ ਮਹਾਤਮਾ ਦੀ ਪੁਕਾਰ ਮਚਾਈ, ਬਸ ਇੱਕ ਨਵਾਂ ਵੀਰ ਪੈਦਾ ਹੋ ਗਿਆ। ਇਹ ਤਾਂ ਪਾਗਲਪਨ ਦੀਆਂ ਲਹਿਰਾਂ ਹਨ। ਅਖਬਾਰ ਲਿਖਣ ਵਾਲੇ ਮਾਮੂਲੀ ਸਿੱਕੇ ਦੇ ਬੰਦੇ ਆਉਂਦੇ ਹਨ, ਉਹਨਾਂ ਦੀ ਉਸਤਤ ਨਿੰਦਾ 'ਤੇ ਕਿਉਂ ਮਰਦੇ ਹੋ? ਆਪਣੇ ਜੀਵਨ ਨੂੰ ਅਖਬਾਰਾਂ ਦੇ ਛੋਟੇ ਛੋਟੇ ਪੈਰਾਂ 'ਤੇ ਕਿਉਂ ਲਟਕਾ ਰਹੇ ਹੋ? ਕੀ ਇਹ ਸੱਚ ਨਹੀਂ ਕਿ ਸਾਡੇ ਅੱਜ ਦੇ ਬਹਾਦਰਾਂ ਦੀ ਜਾਨ ਅਖਬਾਰਾਂ ਦੇ ਲੇਖਾਂ ਵਿੱਚ ਹੈ? ਜ਼ਰਾ ਇਹਨਾਂ ਰੰਗ ਵਟਾਇਆ ਨਹੀਂ ਕਿ ਸਾਡੇ ਬਹਾਦਰਾਂ ਦੇ ਵੀ ਰੰਗ ਬਦਲੇ? ਬੁੱਲ ਸੁੱਕਣ ਲੱਗੇ ਅਤੇ ਬਹਾਦਰੀ ਦੀਆਂ ਸਭੇ ਆਸਾਂ ਟੁੱਟ ਗਈਆਂ। ਸਜਣੋ, ਅੰਦਰ ਦੀ ਧੁਰੀ ਵੱਲ ਆਪਣੀ ਚਾਲ ਮੋੜੋ ਅਤੇ ਇਸ ਦਿਖਾਵਟੀ ਅਤੇ ਬਨਾਵਟੀ ਜੀਵਨ ਦੀ ਚੰਚਲਤਾ ਵਿੱਚ ਆਪਣੇ ਆਪ ਨੂੰ ਗਵਾਓ ਨਹੀਂ। ਫਿਰ ਦੁਹਰਾ ਦੇਈਏ, ਸਜਣੋ, ਅੰਦਰ ਦੀ ਧੁਰੀ ਵੱਲ ਆਪਣੀ ਚਾਲ ਮੋੜੋ ਅਤੇ ਇਸ ਦਿਖਾਵਟੀ ਅਤੇ ਬਨਾਵਟੀ ਜੀਵਨ ਦੀ ਚੰਚਲਤਾ ਵਿੱਚ ਆਪਣੇ ਆਪ ਨੂੰ ਗਵਾਓ ਨਹੀਂ। ਬਹਾਦਰ ਨਹੀਂ ਤਾਂ ਬਹਾਦਰਾਂ ਦੇ ਪਿੱਛ ਲੱਗ ਬਣੋ। ਬਹਾਦਰੀ ਦੇ ਕਾਰਨਾਮੇ ਨਹੀਂ ਤਾਂ ਆਪਣੇ ਅੰਦਰ ਸਹਿਜੇ ਸਹਿਜੇ ਬਹਾਦਰੀ ਦੇ ਪ੍ਰਮਾਣੂ ਜਮ੍ਹਾਂ ਕਰੋ। ਹਾਂਜੀ, ਬਹਾਦਰ ਨਹੀਂ ਤਾਂ ਬਹਾਦਰਾਂ ਦੇ ਪਿੱਛ ਲੱਗ ਬਣੋ। ਬਹਾਦਰੀ ਦੀ ਕਾਰਨਾਮੇ ਨਹੀਂ ਤਾਂ ਆਪਣੇ ਅੰਦਰ ਸਹਿਜੇ ਸਹਿਜੇ ਬਹਾਦਰੀ ਦੇ ਪ੍ਰਮਾਣੂ ਜਮ੍ਹਾਂ ਕਰੋ। ਜਦੋਂ ਕਦੇ ਅਸੀਂ ਬਹਾਦਰਾਂ ਦਾ ਹਾਲ ਸੁਣਦੇ ਹਾਂ ਤਾਂ ਸਾਡੇ ਅੰਦਰ ਵੀ ਬਹਾਦਰੀ ਦੀਆਂ ਲਹਿਰਾਂ ਉੱਠਦੀਆਂ ਹਨ, ਰੰਗ ਚੜ੍ਹ ਜਾਂਦਾ ਹੈ, ਪਰ ਉਹ ਰੰਗ ਟਿਕਾਊ ਨਹੀਂ ਹੁੰਦਾ। ਕਾਰਨ ਇਹ ਹੈ ਕਿ ਸਾਡੇ ਅੰਦਰ ਬਹਾਦਰੀ ਦਾ ਮਸਾਲਾ ਤਾਂ ਹੁੰਦਾ ਨਹੀਂ, ਖਾਲੀ ਮਹਿਲ ਉਸਦੇ ਵਿਖਾਵੇ ਲਈ ਉਸਾਰਨਾ ਲੋੜਦੇ ਹਾਂ। ਫਿਰ ਦੁਹਰਾ ਦੇਈਏ, ਬੜਾ ਜ਼ਰੂਰੀ ਨੁਕਤਾ ਹੈ। ਜਦੋਂ ਕਦੇ ਅਸੀਂ ਬਹਾਦਰਾਂ ਦਾ ਹਾਲ ਸੁਣਦੇ ਹਾਂ ਤਾਂ ਸਾਡੇ ਆਪਣੇ ਅੰਦਰ ਵੀ ਬਹਾਦਰੀ ਦੀਆਂ ਲਹਿਰਾਂ ਉੱਠਦੀਆਂ ਹਨ, ਰੰਗ ਚੜ੍ਹ ਜਾਂਦਾ ਹੈ, ਪਰ ਉਹ ਰੰਗ ਟਿਕਾਊ ਨਹੀਂ ਹੁੰਦਾ। ਕਾਰਨ ਇਹ ਹੈ ਕਿ ਸਾਡੇ ਅੰਦਰ ਬਹਾਦਰੀ ਦਾ ਮਸਾਲਾ ਤਾਂ ਹੁੰਦਾ ਨਹੀਂ, ਖਾਲੀ ਮਹਿਲ ਉਸਦੇ ਵਿਖਾਵੇ ਲਈ ਉਸਾਰਨਾ ਲੋੜਦੇ ਹਾਂ। ਟੀਨ ਦੇ ਭਾਂਡੇ ਦਾ ਸੁਭਾਅ ਛੱਡ ਕੇ ਆਪਣੇ ਜੀਵਨ ਧੁਰਵੇ ਵਿੱਚ ਨਿਵਾਸ ਕਰੋ ਅਤੇ ਸੱਚਾਈ ਦੀ ਚਟਾਨ 'ਤੇ ਪੱਕੇ ਪੈਰੀਂ ਖਲੋ ਜਾਓ। ਆਪਣੀ ਜ਼ਿੰਦਗੀ ਕਿਸੇ ਹੋਰ ਨੂੰ ਸੌਂਪ ਦਿਓ ਤਾਂ ਜੋ ਜ਼ਿੰਦਗੀ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਮਾਂ ਵਾਧੂ ਨਸ਼ਟ ਨਾ ਹੋਵੇ। ਫਿਰ ਦੁਹਰਾ ਦੇਈਏ, ਟੀਨ ਦੇ ਭਾਂਡੇ ਦਾ ਸੁਭਾਅ ਛੱਡ ਕੇ ਆਪਣੇ ਜੀਵਨ ਧੁਰਵੇਂ ਵਿੱਚ ਨਿਵਾਸ ਕਰੋ ਅਤੇ ਸੱਚਾਈ ਦੀ ਚਟਾਨ 'ਤੇ ਪੱਕੇ ਪੈਰੀਂ ਖਲੋ ਜਾਓ। ਆਪਣੀ ਜ਼ਿੰਦਗੀ ਕਿਸੇ ਹੋਰ ਨੂੰ ਸੌਂਪ ਦਿਓ ਤਾਂ ਜੋ ਜ਼ਿੰਦਗੀ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਮਾਂ ਵਾਧੂ ਨਸ਼ਟ ਨਾ ਹੋਵੇ। ਬਾਹਰਲੀ ਸਤਹਿ ਛੱਡ ਕੇ ਅੰਦਰਲੀਆਂ ਤਹਿਾਂ ਵਿੱਚ ਧੱਸ ਜਾਓ ਤਾਂ ਨਵੇਂ ਰੰਗ ਖੁੱਲ੍ਹਣਗੇ। ਹਾਂਜੀ, ਬਾਹਰਲੀ ਸਤਹਿ ਛੱਡ ਕੇ ਅੰਦਰਲੀਆਂ ਤਹਿਾਂ ਵਿੱਚ ਧੱਸ ਜਾਓ ਤਾਂ ਨਵੇਂ ਰੰਗ ਖੁੱਲ੍ਹਣਗੇ। ਦੂਈ ਅਤੇ ਅੱਡੋ ਖੇੜਾ ਛੱਡੋ, ਰੋਣਾ ਛੁੱਟ ਜਾਏਗਾ। ਪ੍ਰੇਮ ਅਤੇ ਆਨੰਦ ਹੀ ਕੰਮ ਲਵੋ, ਸ਼ਾਂਤੀ ਦੀ ਵਰਖਾ ਹੋਣ ਲੱਗੇਗੀ ਅਤੇ ਦੁੱਖੜੇ ਦੂਰ ਹੋ ਜਾਣਗੇ। ਜੀਵਨ ਦੇ ਤੱਤ ਦਾ ਅਨੁਭਵ ਕਰਕੇ ਚੁੱਪ ਵਟ ਲਓ, ਧੀਰ ਅਤੇ ਗੰਭੀਰ ਹੋ ਜਾਓਗੇ। ਵੀਰਾਂ ਦੀ, ਫਕੀਰਾਂ ਦੀ ਅਤੇ ਪੀਰਾਂ ਦੀ ਏਕੂਕ ਹੈ। ਹਟੋ ਪਿੱਛੇ, ਆਪਣੇ ਅੰਦਰ ਜਾਓ, ਆਪਣਾ ਆਪਾ ਦੇਖੋ। ਦੁਨੀਆ ਹੋਰ ਦੀ ਹੋਰ ਹੋ ਜਾਵੇਗੀ, ਆਪਣੀ ਆਤਮਕ ਉੱਨਤੀ ਕਰੋ। ਫਿਰ ਦੁਹਰਾ ਦੇਈਏ, ਦੂਈ ਅਤੇ ਅੱਡੋ ਖੇੜਾ ਛੱਡੋ, रोना छुट जाएगा। प्रेम ते आनंद ही कम लवो, शांति दी वर्खा होण लगेगी ते दुखड़े दूर हो जाणगे। जीवन दे तत दा अनुभव करके चुप वट लाओ, तीर ते गंभीर हो जाओगे। वीरां दी फकीरां दी ते पीरां दी एक कूक है, हटो पिछे अपने अंदर जाओ, अपना आपा देखो, दुनिया होर दी होर हो जाएगी, अपनी आत्मक उन्नति करो। वाहिगुरु जी का खालसा, वाहिगुरु जी की फतेह।